SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੀ ਸੇਵਾ 'ਚ ਲੈਂਦੇ ਪੰਜਾਬ ਤੋਂ ਮਸੂਦ ਮੱਲੀ ਦਾ ਬੜਾ ਅਦਬ ਭਰਿਆ ਅਤੇ ਨਿੱਕਾ ਜਿਹਾ ਸਲਾਮ ਕਬੂਲ ਕਰਿਆ ਜੇ ਲੈਂਦੇ ਪੰਜਾਬ ਦੀ ਧਰਤੀ, ਸੂਫੀਆਂ ਸੰਤਾਂ ਪੀਰਾਂ ਫਕੀਰਾਂ ਦੀ ਧਰਤੀ, ਔਰ ਇੱਥੋਂ ਉਗੜਨ ਵਾਲੇ ਫਨਕਾਰ ਜਿਨ੍ਹਾਂ ਬਾਰੇ ਅਫਜ਼ਲ ਅਹਿਸਨ ਰੰਧਾਵਾ ਵਰਗੇ ਲੋਕ ਕਹਿੰਦੇ ਸਨ ਕਿ ਜਿਹੜਾ ਬੰਦਾ ਆਪਣੀ ਕਿਸੇ ਹਰਕਤ ਨਾਲ, ਆਪਣੇ ਕਿਸੇ ਕੰਮ ਨਾਲ, ਆਪਣੇ ਕਿਸੇ ਕਸਬ ਨਾਲ, ਆਪਣੀ ਕਿਸੇ ਆਦਤ ਨਾਲ ਕਿਸੇ ਦੇ ਮੂੰਹ ਦੇ ਉੱਤੇ ਹਾਸਾ ਖਿਲਾਰ ਦਿੰਦਾ ਆ, ਉਹ ਫਨਕਾਰ ਆ। ਜਿਹੜਾ ਕਿਸੇ ਨੂੰ ਹੱਸਣ 'ਤੇ ਮਜਬੂਰ ਕਰ ਦਿੰਦਾ ਆ, ਉਹ ਫਨਕਾਰ ਆ। ਸੋ ਗੱਲਾਂ 'ਚ, ਲਫਜ਼ਾਂ ਦੇ ਵਿੱਚ ਤਾਸੀਰ ਜਿਹਦੇ ਕੋਲ ਵੀ ਹੈ ਆ, ਉਹ ਆਪਣੇ ਅਮਲਾਂ ਉਹਨੂੰ ਜਦੋਂ ਲੋਕਾਂ ਸਾਹਮਣੇ ਪੇਸ਼ ਕਰਕੇ ਉਹਨਾਂ ਦੀ ਤਵੱਜੋ ਲੈ ਲੈਂਦਾ, ਅਤੇ ਇਹ ਫਨਕਾਰ ਦੀ ਹੀ ਇੱਕ ਸ਼ਕਲ ਹੈ। ਪਰ ਸਾਡੀ ਪਾਕਿਸਤਾਨ ਦੀ ਟੀਵੀ ਸਕਰੀਨ, ਇਹਨਾਂ ਦੇ ਮੁੱਖ ਦੇ ਵਿੱਚ ਹੋਏ ਬਹੁਤ ਸਾਰੇ ਕਿਰਦਾਰ ਜਿਨ੍ਹਾਂ ਨੂੰ ਇਹ ਆਪ ਰੂਪ ਦੇ ਲੈਂਦੇ ਨੇ ਜਾਂ ਉਹਨਾਂ ਦਾ ਰੂਪ ਇਹ ਧਾਰ ਲੈਂਦੇ ਨੇ, ਉਹ ਮੌਜੂਦ ਨੇ। ਸੋ ਅੱਜ ਸਾਡੇ ਰੂਬਰੂ ਮੌਜੂਦ ਨੇ ਪਾਕਿਸਤਾਨ ਟੀਵੀ ਇੰਡਸਟਰੀ ਦਾ ਇੱਕ ਵੱਡਾ ਨਾਂ, ਜਿਹਨਾਂ ਬਹੁਤ ਸਾਰਾ ਕੰਮ ਕੀਤਾ, ਜਿਹਨਾਂ ਆਪਣੀ ਬਹੁਤ ਸਾਰੀ ਉਮਰ ਇਸ ਕੰਮ ਨੂੰ ਦਿੱਤੀ, ਜਨਾਬ ਵਾਜਦ ਖਾਨ ਸਾਹਿਬ। ਵਾਜਦ ਸਾਹਿਬ, ਤੁਹਾਨੂੰ SBS ਪੰਜਾਬੀ ਦੇ ਪਲੇਟਫਾਰਮ 'ਤੇ ਜੀ ਆਇਆਂ ਨੂੰ ਕਿੰਨੇ?
ਸਰ, ਬੜੀ ਮਿਹਰਬਾਨੀ, ਸ਼ੁਕਰੀਆ ਤੁਹਾਡੇ ਪਲੇਟਫਾਰਮ ਦਾ ਵੀ, ਅਤੇ ਤੁਹਾਡੀ ਮੁਹੱਬਤ ਦਾ ਵੀ, ਅਤੇ ਤੁਹਾਡੀ ਮਾਂ ਬੋਲੀ ਪੰਜਾਬੀ ਨਾਲ ਪਿਆਰ ਵੇਖ ਕੇ ਔਰ ਤੁਹਾਡਾ ਲਹਿਜਾ ਦੇਖ ਕੇ ਬੜੀ ਦਿਲ ਨੂੰ ਖੁਸ਼ੀ ਔਰ ਇੱਕ ਮੁਸਰਤ ਮਿਲੀ।
ਵਾਜਦ ਸਾਹਿਬ, ਅੱਜ ਦਾ ਜਿਹੜਾ ਵਾਜਦ ਖਾਨ ਟੀਵੀ 'ਤੇ ਦਿਸਦਾ ਆ, ਬੰਦਾ ਆਪ ਹੀ ਹੱਸਣ ਵਾਲਾ ਮੂੰਹ ਬਣਾ ਕੇ ਇਹ ਕਹਿੰਦਾ ਇਹ ਜਿਹੜੀ ਗੱਲ ਇਹਦੇ ਮੂੰਹ ਨਿਕਲਣੀ ਆ ਨਾ, ਹਾਸਾ ਡੁੱਲ ਪੈਣਾ ਆ। ਇੱਥੇ ਤੱਕ ਦੇ ਵਾਜਦ ਖਾਨ ਨੂੰ ਪੈਂਡਾ ਕਿਵੇਂ ਕਰਨਾ ਪਿਆ? ਕਿੱਥੋਂ ਤੁਰੇ ਸੀਗੇ, ਕਿੱਦਾਂ ਤੁਰੇ ਸੀ, ਕੀ ਔਖਲਾਂ ਆਈਆਂ, ਕਿੰਨੇ ਠੁੱਡੇ ਲੱਗੇ, ਕਿੰਨੀ ਵਾਰਾਂ ਡਿੱਗੇ, ਕਿੰਨੀ ਵਾਰਾਂ ਕੱਪੜੇ ਝਾੜੇ, ਕਿੰਨੀ ਵਾਰਾਂ ਹਿੰਮਤ ਫੜੀ, ਤੁਸੀਂ ਇਹ ਗੱਲ ਆਪ ਦੱਸਣੀ।
ਮੱਲੀ ਸਾਹਿਬ, ਪਹਿਲੀ ਗੱਲ ਤੇ ਹੈ, ਹੋਕਾ ਹੀ ਨਿਕਲ ਗਿਆ ਤੁਹਾਡੀਆਂ ਇਹ ਗੱਲਾਂ ਸੁਣ ਕੇ ਕਿ ਕਿਹੋ ਜਿਹਾ ਪੈਂਡਾ ਗੁਜ਼ਰਿਆ। ਪੈਂਡਾ ਤੇ ਵਾਕਈ ਬੜਾ ਮੁਸ਼ਕਲ, ਔਖਾ, ਲੇਕਿਨ ਲੱਜ਼ਤ ਬੜੀ ਜੇ ਇਸ ਪੈਂਡੇ 'ਚ। ਸਭ ਤੋਂ ਮਜ਼ੇ ਵਾਲੀ ਗੱਲ ਹੈ ਵੇਖ ਕੇ ਤੁਸੀਂ ਕਲਾਕਾਰ ਹੋ। ਅੱਛਾ, ਮੈਂ ਇਹ ਚਾਹੁੰਦਾ ਦੱਸਾਂ ਕਿ ਤੁਸੀਂ ਇੰਝ ਸਮਝੋ, ਫਰਜ਼ ਕਰੋ ਵਾਸ਼ਿੰਗ ਸਰਫ, ਉਹ ਵੇਚਣ ਵਾਲੇ ਲੋਕ ਹੁੰਦੇ ਨੇ, ਉਹ 4-6 ਬੰਦਿਆਂ ਦੀ ਟੋਲੀ ਬਣ ਕੇ ਕਿਧਰੇ ਨਾ ਕਿਧਰੇ ਦੂਸਰੇ ਸ਼ਹਿਰ ਸਰਫ ਵੇਚਣ ਜਾਂਦੇ ਨੇ, ਜਾਂ ਕੋਈ ਸ਼ੈਂਪੂ ਵੇਚਣ ਜਾਂਦੇ ਨੇ, ਜਾਂ ਕਿਸੇ ਸਾਬਣ ਦੀ ਪ੍ਰਮੋਸ਼ਨ ਕਰਨ ਵਾਸਤੇ ਜਾਂਦੇ ਨੇ। ਅਤੇ ਤੁਸੀਂ ਦੇਖੋ ਉਹਨਾਂ 'ਚ ਮੇਲ ਵੀ ਹੁੰਦੇ ਨੇ ਅਤੇ ਫੀਮੇਲ ਵੀ, ਦੋਵੇਂ ਯਾਨੀ ਸ਼ਕਲਾਂ 'ਚ ਲੋਕ ਹੁੰਦੇ ਨੇ, ਅਤੇ ਹਾਲਾਂ ਉਹ ਆਰਟਿਸਟ ਜਾਂ ਕਲਾ ਦੇ ਨਜ਼ਦੀਕ ਨਹੀਂ ਹੁੰਦੇ, ਉਹ ਇੱਕ ਦੂਸਰੇ ਸ਼ੋਬੇ ਨਾਲ ਤਾਲੁਕ ਰੱਖਦੇ ਨੇ। ਉਹਦੇ ਬਾਵਜੂਦ ਜਦੋਂ ਉਹ ਇਕੱਠੇ ਹੁੰਦੇ ਨੇ ਹੋਟਲ 'ਚ ਹੋਣ ਜਾਂ ਕਿਸੇ ਡੇਰੇ 'ਤੇ ਜਾਂ ਰਹਿਸ਼ 'ਤੇ ਜਿੱਥੇ ਉਹਨਾਂ ਨੇ ਕਿਆਮ ਕਰਨਾ ਰਹਿਣਾ, ਅਤੇ ਉਹਨਾਂ 'ਚ ਕੋਈ ਨਾ ਕੋਈ ਮਿੱਠੀਆਂ ਗੱਲਾਂ ਯਾਨੀ ਕੌਮੇਡੀ, ਹਾਸਾ, ਮਜ਼ਾਕ ਸ਼ੁਰੂ ਰਹਿੰਦਾ ਔਰ ਵਕਤ ਗੁਜ਼ਰ ਜਾਂਦਾ। ਅਤੇ ਹੁਣ ਅਮੇਜਨ ਕਰੋ ਕਿ 10 ਲੋਕ ਨੇ ਜਾਂ 15 ਲੋਕ ਨੇ ਅਤੇ ਉਹ ਕਲਾਕਾਰ ਨੇ, ਉਹਨਾਂ ਨੇ ਜਾਣਾ ਕਿਧਰੇ ਦੂਸਰੇ ਸ਼ਹਿਰ ਟੂਰ ਕਰਨ। ਹੁਣ ਸਰਫ ਵਾਲੇ ਦਾ ਤਾਂ ਤੁਸੀਂ ਮਿਜ਼ਾਜ ਚੈੱਕ ਕਰ ਲਿਆ ਨਾ, ਜਾਂ ਸ਼ੈਂਪੂ ਵਾਲੇ ਦਾ, ਅਤੇ ਇਹ ਹੈ ਹੀ ਕਲਾਕਾਰ ਨੇ। ਇੱਥੇ ਤਾਂ ਕੌਮੇਡੀ ਜਨਰੇਟ ਹੋਣੀ ਹੈ, ਫਿਕਰਾ ਜਨਰੇਟ ਹੋਣਾ, ਨਵੀਂ ਗੱਲ ਬਣਨੀ ਹੈ, ਰਿਹਾਇਸ਼ 'ਤੇ ਵੀ, ਰੋਟੀ ਖਾਂਦਿਆਂ ਵੀ, ਸੌਂਦਿਆਂ ਵੀ, ਉੱਠਦਿਆਂ ਵੀ, ਨਹਾਉਂਦਿਆਂ ਵੀ, ਹਰ ਵੇਲੇ ਕੌਮੇਡੀ ਹੀ ਹੋਣੀ ਹੈ। ਅਤੇ ਇਸ ਵਾਸਤੇ ਇਹ ਸਫ਼ਰ ਬੜਾ ਰੰਗੀਨ ਸੀ, ਉਹਦੇ 'ਚ ਬੀਂਗ ਏ ਮੁਸਲਿਮ, ਅੱਲਾਹ ਔਰ ਅੱਲਾਹ ਦੇ ਰਸੂਲ ਦੀ ਮੁਹੱਬਤ ਨਾਲ ਲੈ ਕੇ, ਇਬਾਦਤ ਦਾ ਸਿਲਸਿਲਾ ਨਾਲ ਲੈ ਕੇ ਅਸੀਂ ਲੱਗੇ ਰਹੇ, ਅਤੇ ਅੱਜ ਪਾਕ ਪਰਵਰਦੀਗਾਰ ਨੇ ਲੱਗਦਾ ਹੈ ਕੁਛ ਬਿਹਤਰ ਮੰਜ਼ਿਲ ਅਤਾ ਕਰਤੀ ਹੈ। ਹਾਲੇ ਵੀ ਫਾਈਨਲ ਨਹੀਂ, ਇਨਸ਼ਾਅੱਲਾ ਇਸ ਸਟੋਰ 'ਤੇ ਟੁਰੇ ਰਹਾਂਗੇ ਅਤੇ ਖਿਦਮਤ ਫਨ ਦੀ ਕਰਦੇ ਰਹਾਂਗੇ।
ਇਹ ਦੱਸੋ ਵਾਜਦ ਸਾਹਿਬ ਕਿ ਕੰਮਕਾਰ ਜਦੋਂ ਸ਼ੁਰੂ ਕੀਤਾ ਅਤੇ ਸ਼ੁਰੂਆਤ ਨੇ ਜਿਹੜੀਆਂ ਉਹ ਕਿਸ ਮੀਡੀਅਮ ਤੋਂ ਹੋਈਆਂ? ਰੇਡੀਓ 'ਤੇ ਹੋਈਆਂ, ਫਿਲਮ ਤੋਂ ਹੋਈਆਂ, ਸਟੇਜ ਤੋਂ ਹੋਈਆਂ, ਟੀਵੀ ਤੋਂ ਹੋਈਆਂ? ਐਂਟਰੀ ਜ਼ਰਾ ਦੱਸਿਆ ਜੇ, ਅਤੇ ਫਿਰ ਜਦੋਂ ਲੋਕਾਂ ਨੇ ਵੈਗਨ 'ਚ ਸਫ਼ਰ ਕਰਦਿਆਂ ਪਛਾਣਨਾ ਸ਼ੁਰੂ ਕੀਤਾ, ਉਹ ਦੌਰ ਕਿਹੜਾ ਸੀਗਾ ਔਰ ਉਹ ਕੰਮ ਕਿਹੜਾ ਸੀਗਾ ਜਦੋਂ ਤੁਹਾਡੀ ਸ਼ਨਾਖਤ ਲੱਭ ਗਈ ਅਤੇ ਆਮ ਬੰਦੇ ਤੋਂ ਤੁਸੀਂ ਖਾਸ ਹੋ ਗਏ, ਜਾਂ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਨ ਦਾ ਜਿਹੜਾ ਵਕਤ ਆ ਉਹ ਰੱਬ ਨੇ ਦੇ ਦਿੱਤਾ?
ਅੱਛਾ ਜੀ, ਪਹਿਲੀ ਗੱਲ ਤਾਂ ਆਗਾਜ਼ ਮੇਰਾ ਹੈਗਾ ਜੇ ਥੀਏਟਰ ਤੋਂ। ਕੁਛ ਸਾਡੇ ਫਨਕਾਰ ਭਰਾ ਇਸ ਗੱਲ ਨੂੰ ਮਿਹਣਾ ਸਮਝਦੇ ਹੋਣਗੇ, ਮੈਨੂੰ ਨਹੀਂ ਹੈਗਾ ਉਹ, ਇਸ ਵਾਸਤੇ ਕਿ ਥੀਏਟਰ ਇਸ ਟਾਈਮ ਬਿਹਤਰ ਨਹੀਂ ਹੋ ਰਿਹਾ, ਅੱਛਾ ਨਹੀਂ ਹੋ ਰਿਹਾ ਸਾਡੇ ਪਾਕਿਸਤਾਨ ਪੰਜਾਬ ਯਾਨੀ ਲੈਂਦੇ ਪੰਜਾਬ 'ਚ, ਅਤੇ ਅੱਲਾ ਕਰੇਗਾ ਇਨਸ਼ਾਅੱਲਾ ਤਾਲਾ ਬਿਹਤਰ ਹੋਏਗਾ। ਕਲਾ ਨੂੰ ਸਮਝਣ ਵਾਲੇ ਔਰ ਸੁਜਦੀ ਵਾਲੇ ਲੋਕ ਆਉਣਗੇ ਅਤੇ ਇਹ ਬਿਹਤਰ ਹੋ ਜਾਏਗਾ, ਉਮੀਦ ਹੈ। ਅਸੀਂ ਵੀ ਇਹਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਜਿੰਨੀ ਕੁ ਹੋ ਸਕੇ, ਉਮੀਦ ਹੈ ਥੋੜ੍ਹੀ ਬਹੁਤ ਆਪਣਾ ਹਿੱਸਾ ਜ਼ਰੂਰ ਪਾਵਾਂਗੇ ਕਿ ਇਹਨੂੰ ਬਿਹਤਰ ਕਰ ਲਈਏ। ਅਤੇ ਮੇਰਾ ਆਗਾਜ਼ ਹੈ ਜੀ ਥੀਏਟਰ ਲਾਹੌਰ ਦੇ ਵਿੱਚ, ਇੱਕ ਜਗ੍ਹਾ ਹੈ ਉਹਦਾ ਨਾਂ ਹੈ ਓਪਨ ਏਅਰ ਥੀਏਟਰ, ਬਾਗੇ ਜਨਾਹ ਹੈ, ਜਨਾਹ ਬਾਗ ਮਾਲ ਰੋਡ ਦੇ ਉੱਪਰ। ਉਹਦੇ ਵਿੱਚੋਂ ਵਿੱਚ ਲੰਘ ਕੇ ਉਹਦੀ ਬੈਕ ਸਾਈਡ ਵੱਲ ਜਾਓ ਨਾ, ਜਿੱਧਰ ਜ਼ੂ ਦਾ ਦੂਸਰਾ ਗੇਟ ਹੈ, ਅਤੇ ਉੱਥੇ ਇੱਕ ਹੈਗਾ ਓਪਨ ਏਅਰ ਥੀਏਟਰ, ਉੱਥੋਂ ਮੈਂ ਆਗਾਜ਼ ਕੀਤਾ, ਥੀਏਟਰ ਦੀ ਕਹਾਣੀ ਸ਼ੁਰੂ ਹੋ ਗਈ। ਫਿਰ ਕਰਦੇ ਕਰਦੇ ਉੱਥੋਂ ਛੋਟੇ ਛੋਟੇ ਸ਼ਹਿਰਾਂ 'ਚ ਪ੍ਰੋਡਿਊਸਰ, ਦੋਸਤ, ਭਰਾ, ਡਾਇਰੈਕਟਰਾਂ ਦੀ ਨਜ਼ਰ ਪੈ ਗਈ ਕਿ ਯਾਰ ਚਲੋ ਇਹ ਕੌਮੇਡੀ ਨੂੰ ਥੋੜ੍ਹਾ ਬਹੁਤ ਸਮਝਦੇ ਨੇ, ਜਾਂ ਸਮਝ ਜਾਣਗੇ ਕੁਛ ਅਰਸੇ ਬਾਅਦ। ਏਜ ਵੀ ਇਹੋ ਜਿਹੀ ਸੀ ਕਿ ਨਾ ਦਾੜੀ ਨਾ ਮੁੱਛ ਸਮਝ ਨਹੀਂ ਆਉਂਦੀ ਸੀ, ਕਿ ਉਹ ਕੁਛ ਡਾਇਰੈਕਟਰ ਤਾਂ ਕਹਿੰਦੇ ਸੀ ਬੇਟਾ ਤੈਨੂੰ ਡਰ ਕੀ ਬਣਾਈਏ, ਬੱਚਾ ਬਣਾਉਂਦੇ ਹਾਂ ਅਤੇ ਤੂੰ ਉਸ ਫਰੇਜ਼ 'ਚੋਂ ਉੱਤੇ ਆ ਗਏ ਹੈ, ਅਤੇ ਅਗਰ ਤੈਨੂੰ ਬਜ਼ੁਰਗ ਬਣਾਉਂਦੇ ਹਾਂ ਜਾਂ ਕੋਈ ਮਚਿਓਰ ਬੰਦਾ ਬਣਾਉਂਦੇ ਹਾਂ ਅਤੇ ਤੂੰ ਹਲੇ ਉਸ ਏਜ 'ਚ ਹੈ ਨਹੀਂ, ਅਤੇ ਇਸ ਵਾਸਤੇ ਉਹ ਮੁਸ਼ਕਿਲ ਕੱਟਦੇ ਕੱਟਦੇ ਤੱਕ ਨਾ ਕੰਮ ਦੀ ਥੋੜ੍ਹੀ ਥੋੜ੍ਹੀ ਸਮਝ ਆਉਣੀ ਸ਼ੁਰੂ ਹੋ ਗਈ। ਤੁਸੀਂ ਇੰਝ ਸਮਝੋ ਆਉਂਦੀ ਤਾਂ ਨਹੀਂ, ਬੜਾ ਮੁਸ਼ਕਿਲ ਕੰਮ ਹੈ, ਲੇਕਿਨ ਚਲੋ ਬੰਦਾ ਹਾਓ ਨਾਓ ਜਿਹਨੂੰ ਕਹਿੰਦੇ ਨੇ ਥੋੜ੍ਹੀ ਸਮਝਣੀ ਯਾਨੀ ਸਮਝ 'ਚ ਆਉਣੀ ਸ਼ੁਰੂ ਹੋ ਗਈ। ਉੱਥੋਂ ਆਗਾਜ਼ ਹੋਇਆ, ਤੇ ਫਿਰ ਇਹ ਆਗਾਜ਼ ਚੱਲਿਆ ਕਮ ਅਜ਼ ਕਮ ਕੋਈ 15 ਸਾਲ ਛੋਟੇ ਸ਼ਹਿਰਾਂ 'ਚ, ਜਿਨ੍ਹਾਂ 'ਚ ਸਾਹੀਵਾਲ, ਉਕਾੜਾ, ਪੱਤੋ ਕੀ, ਆਰਿਫ ਵਾਲਾ, ਬੂਰੇ ਵਾਲਾ, ਮੈਲਸੀ, ਕਰੋੜ ਪੱਕਾ. ਇਹ ਤੁਹਾਨੂੰ ਲੱਗੇਗਾ ਜਿਸ ਤਰ੍ਹਾਂ ਮੈਂ ਵੈਗਨ ਚਲਾਉਂਦਾ.
ਮੈਂ ਤੁਹਾਡੀ ਰਿਆਜ਼ਤ ਦੇ ਉੱਤੇ ਰਸ਼ਕ ਆ ਰਿਹਾ ਮੈਨੂੰ ਕਿ ਰੱਬ ਨੇ ਜਿਹੜੇ ਇਮਤਿਹਾਨ ਪਾਏ ਅੱਜ ਵੀ ਚੇਤੇ ਕਿੱਦਾਂ ਉਹਨਾਂ ਨੇ ਤੁਹਾਨੂੰ?
ਸ਼ੁਕਰ ਅਲਹਮਦੁਲਿਲਾ. ਮੈਨੂੰ ਲੱਗਦਾ ਆਪਣੀ ਅਸਲੀਅਤ ਔਰ ਆਪਣਾ ਬੈਕਗਰਾਊਂਡ ਨਹੀਂ ਭੁੱਲਣਾ ਚਾਹੀਦਾ. ਜੇ ਤੁਸੀਂ ਨਹੀਂ ਭੁੱਲੋਗੇ ਤਾਂ ਮਾਲਕ ਤੁਹਾਨੂੰ ਹੋਰ ਬੁਲੰਦ ਕਰੇਗਾ. ਅਸੀਂ ਕਿਸੇ ਵੀ ਧਰਮ ਨਾਲ ਹੋਈਏ ਨਾ, ਬੇਸਿਕ ਸਾਨੂੰ ਉੱਪਰ ਵੱਲ ਇਹ ਹੀ ਦੱਸਦਾ ਕਿ ਮੈਨੂੰ ਝੁਕੋ. ਅਤੇ ਜੇ ਅਸੀਂ ਉਹਨੂੰ ਝੁਕਾਂਗੇ ਤਾਂ ਉਹ ਕਹਿੰਦਾ ਜਿਹੜਾ ਮੈਨੂੰ ਦਿਲੋਂ ਖਾਲਸਤਨ ਝੁਕੇਗਾ ਮੈਂ ਉਹਨੂੰ ਉਂਝਦਾ ਹੀ ਬੁਲੰਦ ਕਰਾਂਗਾ.
ਟੀਵੀ 'ਤੇ ਐਂਟਰੀ ਕਿੱਦਾਂ ਹੋਈ?
ਅੱਛਾ ਜੀ, ਟੀਵੀ 'ਤੇ ਆਗਾਜ਼ ਹੋਇਆ ਮੇਰਾ. ਵੈਸੇ ਤਾਂ ਮੈਂ ਬਹੁਤ ਸਾਰੇ ਸ਼ੋਅ ਕੀਤੇ ਜਿਹਦੇ 'ਚ ARY ਦੇ ਸ਼ੋਅ ਸਨ, ਕਾਮੇਡੀ ਕਿੰਗਸ ਕਾ ਸ਼ਹਿਨਸ਼ਾਹ, ਉਹ ਪੂਰੀ ਇੱਕ ਸੀਰੀਜ਼ ਸੀ. ਇਸ ਤਰ੍ਹਾਂ ਮੁਖਤਲਿਫ ਛੋਟੇ ਛੋਟੇ ਚੈਨਲਸ ਵੀ, ਵੱਡੇ ਵੀ, A+ ਵੀ. ਫਿਰ ਇੱਕ ਟਾਈਮ ਆਇਆ ਮੇਰੇ ਉਸਤਾਦ ਨੇ, ਵੱਡੇ ਭਰਾ ਨੇ, ਸੀਨੀਅਰ ਨੇ, ਸਲੀਮ ਅਲਬੇਲਾ ਸਾਹਿਬ, ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਤੇਰਾ ਐਡੀਸ਼ਨ ਕਰਾਉਣਾ ਹੈ ਆਫਤਾਬ ਇਕਬਾਲ ਸਾਹਿਬ ਨੂੰ ਜੀਓ ਨਿਊਜ਼ ਵਾਸਤੇ. ਮੈਂ ਉਹਨਾਂ ਦੀ ਗੱਲ ਬੜੇ ਦਿਲੋਂ ਸੁਣੀ. ਮੈਂ ਕਿਹਾ ਠੀਕ ਹੈ, ਉਸਤਾਦ ਨੇ, ਵੱਡੇ ਭਰਾ ਨੇ ਅਗਰ ਕਹਿ ਰਹੇ ਨੇ ਤਾਂ ਜਾਣਾ ਚਾਹੀਦਾ. ਮੈਂ ਉਹਨਾਂ ਦੇ ਨਾਲ ਚਲਾ ਗਿਆ ਆਫਤਾਬ ਇਕਬਾਲ ਸਾਹਿਬ ਦੇ ਸ਼ੋਅ ਖਬਰਨਾਕ 'ਚ. ਉੱਥੇ ਮੈਨੂੰ ਉਹਨਾਂ ਨੇ ਐਜ਼ ਏ ਯਾਨੀ ਪਖਤੂਨ ਇੱਕ ਐਂਟਰੀ ਦੇ ਦਿੱਤੀ. ਪਠਾਨ ਦਾ ਕਿਰਦਾਰ ਸੀ ਕਿ ਉਹ ਕ੍ਰਿਕਟ ਖੇਲਦਾ ਅਫਗਾਨਿਸਤਾਨ ਵੱਲੋਂ, ਇੱਕ ਰੇਲੂ ਕੱਟਾ ਸਟਾਈਲ ਦਾ ਹੈਗਾ ਖਿਲਾੜੀ. ਉਹ ਪਹਿਲਾ ਦਿਨ ਸੀ, ਲਾਈਵ ਸ਼ੋਅ ਸੀ. ਉਹਦੇ 'ਚ ਕੋਈ 2-3 ਕਿਊ ਐਸੇ ਮੇਰੇ ਔਰ ਅਫਤਾਬ ਸਾਹਿਬ ਦੇ ਆਪਸ 'ਚ ਮੈਚ ਹੋ ਗਏ ਕਿ ਪਬਲਿਕ 'ਚ ਬਹੁਤ ਜ਼ਿਆਦਾ ਰਿਸਪੋਂਸ ਆ ਗਿਆ ਉਹਦਾ. ਫਿਰ ਉਹਦਾ ਫੀਡਬੈਕ ਜਿਹੜਾ ਬਾਅਦ 'ਚ ਆਉਣਾ ਸੀ ਉਹ ਵੀ ਬਹੁਤ ਜ਼ਿਆਦਾ ਆਇਆ ਕਿ ਜੀ ਇਹ ਇੱਕ ਨਵੀਂ ਚੀਜ਼ ਆ ਗਈ ਹੈ. ਉਹ ਮੈਨੂੰ ਫਿਰ ਉਹਨਾਂ ਨੇ ਆਪਣੇ ਸ਼ੋਅ 'ਚ ਕੰਟੀਨਿਊ ਕਰ ਲਿਆ. ਅਤੇ ਉਹ ਕੰਟੀਨਿਊ ਤੋਂ 2014 ਦੀ ਇਹ ਗੱਲ ਹੈ ਅਤੇ 2021 ਤੱਕ ਮਾਸ਼ਾਅੱਲਾ ਲੋਕ ਸਕਰੀਨ 'ਤੇ ਦੇਖ ਰਹੇ ਨੇ.
ਵਾਜਦ ਖਾਨ ਸਾਹਿਬ, ਪਾਕਿਸਤਾਨ 'ਚ ਜਦੋਂ ਇੱਕ ਸਰਕਾਰੀ ਟੀ ਵੀ ਦਾ ਰਾਜ ਸੀਗਾ, ਫਿਰ ਉਹਦੇ ਨਾਲ ਇੱਕ ਹੋਰ ਕਹਿ ਲਵੋ ਕਿ ਪ੍ਰਾਈਵੇਟ ਸੈਕਟਰ ਦਾ ਟੀ ਵੀ ਆਇਆ ਅਤੇ ਕੁਛ ਮਾਮਲੇ ਬਿਹਤਰ ਹੋਏ, ਫਨਕਾਰ ਪ੍ਰਾਈਵੇਟ ਪ੍ਰੋਡਕਸ਼ਨਸ ਵੱਲ ਆਏ. ਅੱਜ ਪਾਕਿਸਤਾਨ 'ਚ 100 ਤੋਂ ਵੱਧ ਟੀ ਵੀ ਚੈਨਲ ਨੇ. ਪਰ ਮੇਰੀ ਜਿਨ੍ਹਾਂ ਵੀ ਫਨਕਾਰਾਂ ਨਾਲ, ਆਰਟਿਸਟਾਂ ਨਾਲ ਗੱਲਬਾਤ ਹੋਈ, ਉਹਨਾਂ ਦੱਸਿਆ ਕਿ ਹਾਲਾਤ ਮੰਦੇ ਨੇ, ਟੀ ਵੀ ਇੰਡਸਟਰੀ ਵਧੀ ਪਰ ਫਨਕਾਰ ਦੀ ਹਾਲਤ ਬਿਹਤਰ ਨਾ ਹੋਈ. ਤੁਸੀਂ ਅੱਜ ਕਿਉਂਕਿ ਇਸ ਮੀਡੀਅਮ ਦਾ ਹਿੱਸਾ ਜੇ, ਬੁਨਿਆਦੀ ਵਜ੍ਹਾ ਖਰਾਬੀ ਇੱਥੇ ਰੁਕਾਵਟ ਕਿੱਥੇ ਆ ਕਿ ਫਨਕਾਰ ਦੀ ਹਾਲਤ ਨਹੀਂ ਬਦਲਣ ਡਈ?
ਬਹੁਤ ਸਾਰੀਆਂ ਵਜੂਹਾਤ ਨੇ. ਕੁਛ ਗੱਲਾਂ ਸਖਤ ਨੇ ਜਿਹੜੀਆਂ ਮੈਂ ਸ਼ਾਇਦ ਕਰ ਦੇਵਾਂ, ਸ਼ਾਇਦ ਨਾ ਕਰਾਂ. ਕੁਝ ਗੱਲਾਂ ਨਰਮ ਨੇ, ਤੁਸੀਂ ਚਲੋ ਨਰਮ ਪਹਿਲੂਆਂ ਵੱਲ ਆ ਜਾਂਦੇ ਹਾਂ. ਸਭ ਤੋਂ ਪਹਿਲੇ ਤਾਂ ਹੋਣੀ ਚਾਹੀਦੀ ਹੈ ਇੰਡਸਟਰੀ ਸਟਰੋਂਗ. ਉਹਦੇ 'ਚ ਇਹ ਜ਼ਰੂਰੀ ਨਹੀਂ ਹੈਗਾ ਕਿ ਥੀਏਟਰ ਸਭ ਤੋਂ ਪਹਿਲੇ ਜ਼ਰੂਰੀ ਹੈ. ਫਿਲਮ ਸਾਡੇ ਮੁਲਕ ਦੀ ਉਹ ਸਟਰੋਂਗ ਨਹੀਂ ਹੈਗੀ. ਅਗਰ ਫਿਲਮ ਸਟਰੋਂਗ ਨਹੀਂ ਤਾਂ ਇਹਦਾ ਮਤਲਬ ਉਸ ਫਿਲਮ ਦੇ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਮੁਤਲਕਾ, ਆਰਟਿਸਟਾਂ ਤੋਂ ਲੈ ਕੇ ਅਤੇ ਪੂਰੇ ਕਰੂ ਤੱਕ, ਉਹ ਵੀ ਸਟਰੋਂਗ ਨਹੀਂ. ਯਾਨੀ ਉਹ ਸਮਝੋ ਆਈਕੋਨ ਹੈ ਸਾਡੇ ਕੋਲ, ਇੱਕ ਮੰਬਾ ਜਾਂ ਨਮੂਨਾ ਹੈ ਫਿਲਮ, ਅਤੇ ਸਾਨੂੰ ਨਮੂਨਾ ਹੀ ਬਿਹਤਰ ਨਹੀਂ ਲੱਗ ਰਿਹਾ ਅਤੇ ਫਿਰ ਥੀਏਟਰ 'ਤੇ ਕਦੀ ਵੀ ਬਿਹਤਰ ਨਹੀਂ ਹੋਏਗਾ. ਥੀਏਟਰ 'ਤੇ ਵੀ ਉਸ ਤਰ੍ਹਾਂ ਹੀ ਜ਼ਵਾਲ ਹੋਏਗਾ. ਅਤੇ ਸਾਡੇ ਇੱਥੇ ਹੈਗਾ ਸਕ੍ਰਿਪਟ, ਡਾਇਰੈਕਸ਼ਨ, ਇਨਵੈਸਟਮੈਂਟ, ਇਹਨਾਂ ਚੀਜ਼ਾਂ ਦਾ ਥੋੜ੍ਹਾ ਫੁਕਦਾਨ. ਲੋਕ ਹੈ ਨੇ, ਲਵਰ ਵੀ ਨੇ, ਬੜੀ ਮਿਹਨਤ ਵੀ ਕਰ ਰਹੇ ਨੇ, ਕੰਮ ਬਿਹਤਰ ਕਰ ਵੀ ਰਹੇ ਨੇ, ਇਨਸ਼ਾਅੱਲਾ ਹੋਏਗਾ ਵੀ. ਜਿਹਦੀ ਸ਼ਕਲ 'ਚ ਦੇਖ ਲਓ, ਅਸੀਂ ਅਗਰ ਮੇਨ ਸਟ੍ਰੀਮ ਮੀਡੀਆ 'ਤੇ ਨਜ਼ਰ ਆ ਰਹੇ ਹਾਂ ਤਾਂ ਇੱਕ ਬਿਹਤਰੀ ਦੀ ਚੀਜ਼ ਹੀ ਹੈ ਨਾ. ਉਹਦੇ ਬਾਵਜੂਦ ਜ਼ਰੂਰਤ ਹੈ ਇੱਥੇ ਸਮਝੋ ਸਟਰੋਂਗ ਟੀਚਰ ਦੀ. ਜਿਸ ਤਰ੍ਹਾਂ ਕਪਤਾਨ ਇਸ ਟਾਈਮ ਪੂਰੇ ਮੁਲਕ ਨੂੰ ਹੈਂਡਲ ਕਰ ਰਹੇ ਨੇ ਔਰ ਸਟਰੋਂਗ ਨੇ ਓਪੋਜੀਸ਼ਨ ਵਾਸਤੇ, ਮੈਂ ਕਹਿੰਦਾ ਉਹ ਭਾਵੇਂ ਆਪਣੇ ਵਰਗਾ ਇੱਕ ਛੋਟਾ ਜਿਹਾ ਕਪਤਾਨ ਹੋਰ, ਯਾਨੀ ਇਮਰਾਨ ਖਾਨ ਸਾਹਿਬ, ਇੱਕ ਹੋਰ ਛੋਟਾ ਜਿਹਾ ਕਪਤਾਨ ਫੜ ਕੇ ਅਤੇ ਉਹ ਥੀਏਟਰ 'ਤੇ ਲਾ ਦੇਣ, ਉਹਨੂੰ ਕਹਿਣ ਇਹਨੂੰ ਠੀਕ ਕਰ ਦੇ. ਅਤੇ ਮੈਨੂੰ ਲੱਗਦਾ ਹੈ ਜਿਹੜਾ ਸਾਡਾ ਸਵਾਲ ਹੈ ਕਿ ਪਿੱਛੇ ਰਹਿ ਗਿਆ ਸਾਡਾ ਫਨ ਜਾਂ ਗੁਰਬਤ ਇੱਥੇ ਆਰਟਿਸਟਾਂ 'ਚ, ਕਦੀ ਵੀ ਨਹੀਂ ਰਹੇਗੀ. ਜਿਹੜਾ ਫਿਰ ਗੱਲ ਉਹੀ ਆ ਗਈ, ਜਿੰਨਾ ਗੁੜ ਪਾਓ ਉਨਾ ਮਿੱਠਾ. ਜਿਹੜਾ ਜਿਸ ਤਰ੍ਹਾਂ ਦਾ ਆਰਟਿਸਟ ਹੋਏਗਾ ਉਹਦਾ ਉਂਝ ਦਾ ਮੁਆਵਜ਼ਾ ਵੀ ਹੋਏਗਾ. ਗੱਲ ਸਮਝ ਰਹੇ ਹੋ? ਜਿਸ ਤਰ੍ਹਾਂ ਮੈਚੋਰ ਹੁੰਦਾ ਜਾਏਗਾ ਉਹਦਾ ਮੁਆਵਜ਼ਾ ਵੱਧਦਾ ਜਾਏਗਾ, ਜਸਟ ਲਾਈਕ ਸਰਕਾਰੀ ਜੋਬ.
ਬਹੁਤ ਸ਼ੁਕਰੀਆ ਵਾਜਦ ਖਾਨ ਸਾਹਿਬ ਕਿ ਤੁਸੀਂ ਮੇਰੇ ਬਾਰ ਬਾਰ ਦੀ ਫਰਮਾਇਸ਼ ਔਰ ਤੰਗ ਕਰਨ ਦੇ ਉੱਤੇ SBS ਪੰਜਾਬੀ ਦੇ ਸੁਣਨ ਵਾਲਿਆਂ ਲਈ ਕੁਛ ਸਮਾਧਾਨ ਕੀਤਾ.
ਬੜੀ ਮਿਹਰਬਾਨੀ ਤੁਹਾਡੀ. ਬਾਰ ਬਾਰ ਇਹ ਨਾ ਕਹੋ ਕਿ ਤੁਸੀਂ ਤੰਗ ਕੀਤਾ, ਮੈਂ ਤੁਹਾਨੂੰ ਤੰਗ ਕੀਤਾ. ਜ਼ਿੰਦਗੀ ਐਸੀ ਬਿਜ਼ੀ ਹੈ, ਸੁਬਾਹ ਕਿਧਰੇ ਅਤੇ ਸ਼ਾਮੀ ਕਿਧਰੇ, ਕਦੀ ਰਿਕਾਰਡਿੰਗ ਅਤੇ ਕਦੀ ਲਾਈਵ ਸ਼ੋਜ਼. ਇਸ ਵਾਸਤੇ ਮਾਫ਼ੀ ਹੈ. ਤੁਹਾਡੇ ਚਾਹਣ ਵਾਲਿਆਂ ਨੂੰ ਅਤੇ ਸੁਣਨ ਵਾਲਿਆਂ ਨੂੰ ਕਹਾਂਗਾ ਕਿ ਸੋਰੀ, ਮੈਂ ਵਾਕਈ ਲੇਟ ਤੁਹਾਨੂੰ ਮਿਲ ਰਿਹਾ ਵਾਂ, ਮੈਨੂੰ ਪਹਿਲੇ ਮਿਲਣਾ ਚਾਹੀਦਾ ਸੀ.
ਥੈਂਕ ਯੂ ਸੋ ਮਚ ਜੀ. ਵਾਜਦ ਖਾਨ ਸਾਹਿਬ ਦੇ ਇਹਨਾਂ ਪਿਆਰ ਭਰੇ ਸ਼ਬਦਾਂ ਦੇ ਨਾਲ ਹੀ SBS ਪੰਜਾਬੀ ਦੇ ਮਾਈਕਰੋਫੋਨ ਤੋਂ, ਇਸ ਪਾਸਿਓਂ ਲਹਿੰਦੇ ਪੰਜਾਬ ਤੋਂ ਮੈਂ ਇਜਾਜ਼ਤ ਚਾਹਾਂਗਾ. ਸੋ ਮਾਈਕ ਓਵਰ ਟੂ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ.